ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਦਰਸ਼ਨ ਕਉ ਜਾਈਐ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆਨ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰ ਮਤ ਮਲ ਜਾਏ ਦਰਸ਼ਨ ਕਉ ਜਾਈਐ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆਨ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰ ਮਤ ਮਲ ਜਾਏ ਜਿਸ ਭੇਟਤ ਮਿਟੈ ਅਭਿਮਾਨ ਪਾਰ ਬ੍ਰਹਮ ਸਭ ਨਦਰੀ ਆਵੈ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਐ ਹਰ ਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰ ਮਾਨ ਗੁਰ ਬਚਨੀ ਸਮਸਰ ਸੁਖ ਦੁਖ ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰ ਦਾਤਾ ਦਇਆਲ ਬਖਸ਼ਿੰਦ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਇਆਲ ਬਖਸ਼ਿੰਦ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨਵਾਖੇ ਗੁਰੂ ਸਾਹਿਬ हम अवगुण परे एक गुण नाहीं अमृत छाड़ बिख बिख खाई माया मोह परम पै भूले सुत दाराशो प्रीत लगाई एक उत्तम पंथ सुनियो गुर संगत तेह मिलंत जम त्रास मिटाई एक अरदास पाठ कीरत की गुर रामदास राखो शरणाय दंडौत बंदन अनिक बार सर्व कला समरथ डोलन ते राखो हो प्रभु नानक दे कर हथ परम सन्मान योग गुरुद्वारा दीवान अस्थान मंजी साहिब विखे श्री गुरु ग्रंथ साहिब जी की हजूरी विच सोभायमान गुरु सवारे सतसंगी जनों सतगुरु गुरु रामदास जी महाराज हजूर दे पावन पवित्र दरबार सचखंड श्री हरिमंदर साहिब जी विखे अज जो दातार ने पावन पवित्र हुक्म बख्शिश कीता है इस अमृत शब्द दे उच्चारण करता पंचम गुरदेव सतगुरु गुरु अर्जुन देव जी महाराज ने शब्द का पाठ आप जी ने भाई गुरसेवक सिंह तो सरवण किया है। अज दे इस शब्द का जो विचार का मरकज है जां विचार का जो धुरा है इस पूरे शब्द के अंदर समरथ सतगुरु की उपमा की गई है। गुरु के दर्शन गुरु की भगती गुरु की सुरत यह सारा जिक्र हजूर ने अज के शब्द विच कीता है। आओ सतगुरु गुरु रामदास महाराज आप अपनी बख्शिश कृपा वरताओ आप हिरदे का टिका बख्शो मन की एकाग्रता बख्श दो बख्शिश करो अपनी कला वरता के पर्दे ढकते हुए अमृत बचन की विचार आप ही करा लवो। साध संगत प्यार अदब नाल उचारण करो जी ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਜੀ,
ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ, ਰਾਮ ਕਲੀ ਮਹਲਾ ਪੰਜਵਾ।
ਰਾਮ ਕਲੀ ਰਾਗ ਹੈ ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਅੰਮ੍ਰਿਤ ਬੋਲ ਨੇ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ।
ਦਰਸਨ ਕੋ ਜਾਈਐ ਕੁਰਬਾਨ।
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਪਹਿਲਾ ਬਚਨੇ ਕਰ ਰਹੇ ਨੇ, ਦਰਸ਼ਨ ਕਉ ਜਾਈਐ ਕੁਰਬਾਨ। ਇਸ ਦਾ ਭਾਵ ਇਹ ਵੇਖੇ ਹੇ ਭਾਈ, ਜੇ ਆਪਾਂ ਅਰਥ ਕਰਾਂਗੇ, ਦਰਸ਼ਨ ਦੇ ਲਫ਼ਜ਼ੀ ਅਰਥ ਬੜੇ ਸੌਖੇ ਆ, ਦੇਖਣ ਦੀ ਕਿਰਿਆ। ਕੁਰਬਾਨ ਦਾ ਅਰਥ ਹੈ ਵਾਰਨੇ ਜਾਣਾ, ਬਲਿਹਾਰ ਜਾਣਾ। ਇਸ ਪਹਿਲੀ ਅੰਮ੍ਰਿਤ ਤੁਕ ਦਾ ਅਰਥ ਹੈ ਜੀ, ਦਰਸ਼ਨ ਕੋ ਜਾਈਐ ਕੁਰਬਾਨ, ਆਪਣੇ ਸਤਿਗੁਰੂ ਦੇ ਦਰਸ਼ਨਾਂ ਲਈ, ਆਪਣੇ ਸਤਿਗੁਰੂ ਦੇ ਦੀਦਾਰ ਲਈ, ਆਪਣੇ ਗੁਰੂ ਦੀ ਇੱਕ ਝਲਕ ਵੇਖਣ ਦੇ ਵਾਸਤੇ ਜੇ ਆਪਣੇ ਆਪ ਨੂੰ ਕੁਰਬਾਨ ਕਰਨਾ ਪਏ, ਆਪਣੇ ਆਪ ਨੂੰ ਫਿਦਾ ਕਰਨਾ ਪਏ, ਆਪਣਾ ਆਪਾ ਵਾਰਨਾ ਪਏ, ਉਹ ਵਾਰ ਦਈਏ। ਸਾਹਿਬ ਕਹਿੰਦੇ ਨੇ ਭਾਈ ਗੁਰੂ ਦੇ ਦਰਸ਼ਨਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਆਪਣਾ ਆਪਾ ਵਾਰ ਦੇਖਾਂ।
ਚਰਨ ਕਮਲ ਹਿਰਦੈ ਧਰ ਧਿਆਨ।
ਸਤਿਗੁਰੂ ਦੇ ਜਿਹੜੇ ਸੋਹਣੇ ਚਰਨ ਕਮਲ ਵਰਗੇ ਨੇ, ਸ਼ਬਦ ਹਜ਼ੂਰ ਨੇ ਇਕੱਠੀ ਵਰਤਿਆ, ਚਰਨ ਕਮਲ ਹਿਰਦੈ ਧਰ ਧਿਆਨ। ਸਤਿਗੁਰੂ ਦੇ ਚਰਨ ਕਮਲ ਵਰਗੇ ਨੇ, ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਕਮਲ ਫੁੱਲ ਜਿਹੜਾ ਹੈ ਉਸਨੂੰ ਭਾਰਤੀ ਦਰਸ਼ਨ ਵਿੱਚ ਬਹੁਤ ਵੱਡੀ ਥਾਂ ਦਿੱਤੀ ਗਈ ਹੈ, ਤੇ ਖਾਸ ਕਰਕੇ ਮਨੁੱਖੀ ਸਰੀਰ ਦੇ ਕੁਝ ਹਿੱਸੇ ਐਸੇ ਨੇ, ਅੰਗ ਐਸੇ ਨੇ ਜਿਨ੍ਹਾਂ ਨੂੰ ਕਮਲ ਦੀਆਂ ਪੰਖੜੀਆਂ ਨਾਲ, ਕਮਲ ਦੇ ਫੁੱਲਾਂ ਨਾਲ ਤੁਲਨਾ ਦਿੱਤੀ ਗਈ ਹੈ। ਜਿਵੇਂ ਅਸੀਂ ਬਾਣੀ 'ਚ ਇੱਕ ਸ਼ਬਦ ਪੜ੍ਹਦੇ ਹਾਂ, ਕਮਲ ਨੈਣ ਮਧੁਰ ਬੈਨ, ਕੋਟ ਸੈਨ ਸੰਗ ਸੋਧ, ਕਹਿਤ ਮਾ ਜਿਸ਼ੋਜ ਦਿਸੈ ਦਹੀ ਭਾਤ ਖਾਹੇ ਜੀਓ। ਉੱਥੇ ਨੈਣ ਨਾਲ ਸ਼ਬਦ ਕਮਲ ਵਰਤਿਆ ਹੈ, ਕਮਲ ਵਰਗੀਆਂ ਅੱਖਾਂ। ਇਸੇ ਤਰ੍ਹਾਂ ਇੱਕ ਸ਼ਬਦ ਵਰਤਿਆ ਜਾਂਦਾ ਹਸਤ ਕਮਲ। ਹਸਤ ਕਮਲ ਦਾ ਲਫ਼ਜ਼ੀ ਅਰਥ ਹੈ ਜੀ ਕਮਲ ਵਰਗੇ ਖੱਤ। ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਕਿ ਸ਼ਬਦ ਹੋਰ ਵਰਤਿਆ ਜਾਂਦਾ ਮੁਖਾਰ ਬਿੰਦ, ਇਹ ਅਕਸਰ ਕਥਾ ਕਰਨ ਵਾਲੇ ਗੁਰਮੁਖ ਵਰਦੇ ਨੇ ਮੁਖਾਰ ਬਿੰਦ। ਹੁਣ ਅਸਲ 'ਚ ਇੱਕ ਸ਼ਬਦ ਹੈ ਮੁੱਖ ਤੇ ਦੂਜਾ ਹੈ ਅਰਬਿੰਦ, ਤੇ ਅਰਬਿੰਦ ਦਾ ਲਫ਼ਜ਼ੀ ਅਰਥ ਵੀ ਕਮਲ ਦਾ ਫੁੱਲ ਹੀ ਹੁੰਦਾ ਹੈ। ਮੁਖਾਰ ਬਿੰਦ ਦਾ ਅਰਥ ਹੈ ਕਿ ਕਮਲ ਵਰਗਾ ਜਿਹੜਾ ਮੁਖੜਾ ਹੈ। ਇਸੇ ਤਰ੍ਹਾਂ ਜਿਹੜਾ ਸ਼ਬਦ ਵਰਤਿਆ ਹੈ ਇੱਥੇ ਚਰਨ ਕਮਲ ਵਰਤਿਆ ਹੈ ਕਿ ਗੁਰੂ ਦੇ ਚਰਨ ਜਿਹੜੇ ਕਮਲਾਂ ਕਮਲ ਫੁੱਲ ਦੀ ਤਰ੍ਹਾਂ ਨੇ, ਉਹਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਟਿਕਾ। ਪਹਿਲਾਂ ਸਿਰਫ ਅਖਰੀ ਅਰਥ ਬੇਨਤੀ ਕਰਾਂਗਾ, ਦਰਸ਼ਨ ਕੋ ਜਾਈਐ ਕੁਰਬਾਨ, ਚਰਨ ਕਮਲ ਹਿਰਦੈ ਤਰ ਧਿਆਨ, ਗੁਰੂ ਦੇ ਦਰਸ਼ਨਾਂ ਤੋਂ ਬਲਿਹਾਰ ਜਾ ਕੁਰਬਾਨ ਜਾਈਏ, ਤੇ ਗੁਰੂ ਦੇ ਪਵਿੱਤਰ ਜਿਹੜੇ ਚਰਨ ਕਮਲ ਨੇ ਉਹਨਾਂ ਦਾ ਧਿਆਨ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖੀਏ।
ਧੂਰ ਸੰਤਨ ਕੀ ਮਸਤਕ ਲਾਏ।
ਧੂਰ ਸੰਤਨ ਕੀ ਮਸਤਕ ਲਾਏ, ਗੁਰੂ ਦਰ ਤੇ ਆਈਆਂ ਹੋਈਆਂ ਸੰਗਤਾਂ, ਗੁਰਮੁਖ ਪਿਆਰੇ, ਭਜਨ ਬੰਦਗੀ ਵਾਲੇ ਸਤ ਪੁਰਖ ਸੰਤ ਜਨ, ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ, ਉਹਨਾਂ ਦੀਆਂ ਪੈਰਾਂ ਦੀਆਂ ਤਲੀਆਂ ਨਾਲ ਲੱਗੀ ਹੋਈ ਧੂੜ, ਉਹਨੂੰ ਆਪਣੇ ਮਸਤਕ ਉੱਤੇ ਲਾਉਣਾ ਕਰ।
ਜਨਮ ਜਨਮ ਕੀ ਦੂਰ ਮਤ ਮਲ ਜਾਏ।
ਇੰਨੇ ਕੰਮ ਕਰਨ ਦੇ ਨਾਲ ਇਹਦਾ ਫਲ ਕੀ ਮਿਲੇਗਾ, ਹਜ਼ੂਰ ਕਹਿੰਦੇ ਨੇ ਗੁਰੂ ਦੇ ਦਰਸ਼ਨਾਂ ਤੋਂ ਕੁਰਬਾਨ ਜਾਏਗਾ, ਜੇ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਿਆਏਗਾ, ਜੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਏਗਾ, ਤੇ ਇਸ ਦਾ ਫਲ ਇਹ ਮਿਲੇਗਾ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਜਨਮ ਜਨਮਾਂ ਦੀ ਜਿਹੜੀ ਦੁਰਮਤ ਦੀ ਮਹਿਲਕ ਹੈ, ਜਨਮ ਜਨਮ ਕੀ ਦੁਰਮਤ ਮਲ ਜਾਏ। ਦੁਰਮਤ ਦਾ ਅਰਥ ਹੈ ਭੈੜੀ ਮਤ, ਗੰਦੀ ਮਤ, ਮੈਲੀ ਮਤ। ਜੇ ਇਹ ਤਿੰਨ ਬਚਨ ਮੰਨ ਲਵੇ ਤੇ ਤੇਰੇ ਜਨਮਾਂ ਜਨਮਾਂਤਰਾਂ ਦੀ ਗੰਦੀ ਮੈਲ, ਜਿਹੜੀ ਮਤ ਉੱਤੇ ਮੈਲ ਜੰਮੀ ਪਈ ਕਹਿ, ਉਹ ਸਾਰੀ ਉਤਰ ਜਾਏਗੀ, ਜਨਮਾਂ ਜਨਮਾਂਤਰਾਂ ਦੀ ਮੈਲ ਧੁੱਪ ਜਾਏਗੀ। ਇੱਥੇ ਹਜ਼ੂਰ ਨੇ ਚਾਰ ਤੁਕਾਂ ਨਾਲ ਇਸ ਸ਼ਬਦ ਦਾ ਪਹਿਲਾ ਪਦਾ ਸੰਪੂਰਨ ਕੀਤਾ ਹੈ। ਆਓ ਥੋੜੀ ਜਿਹੀ ਸੰਖੇਪ ਆਪਾਂ ਵਿਚਾਰ ਨਾਲ ਕਰੀ ਜਾਂਗੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਗੁਰੂ ਦੀ ਬਹੁਤ ਜ਼ਿਆਦਾ ਉਪਮਾ ਕੀਤੀ ਗਈ ਹੈ। ਅੱਜ ਇਸ ਸ਼ਬਦ ਵਿੱਚ ਵੀ ਅਸੀਂ ਅੱਗੇ ਪੜ੍ਹਾਂਗੇ ਗੁਰੂ ਗੋਬਿੰਦ ਕਹਿ, ਗੁਰੂ ਦਿਆਲੂ ਕਹਿ, ਗੁਰੂ ਪਰਮਾਤਮਾ ਕਹਿ, ਕਿਉਂਕਿ ਗੁਰੂ ਘਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਕਿ ਅਸਲ ਵਿੱਚ ਪਰਮਾਤਮਾ ਨਾਲ ਮਿਲਾਉਣ ਦਾ ਵਸੀਲਾ ਕੇਵਲ ਗੁਰੂ ਹੈ। ਗੁਰੂ ਤੋਂ ਬਿਨਾਂ ਨਾ ਭਗਤੀ ਸਫਲ ਹੁੰਦੀ, ਗੁਰੂ ਤੋਂ ਬਿਨਾਂ ਨਾ ਰੱਬ ਦੇ ਦਰਵਾਜ਼ੇ ਖੁੱਲ੍ਹਦੇ ਨੇ, ਗੁਰੂ ਤੋਂ ਬਿਨਾਂ ਨਾ ਪਰਮਾਤਮਾ ਦੀ ਕਿਰਪਾ ਵਰਤਦੀ ਹੈ। ਤੁਸੀਂ ਕੋਈ ਵੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਪੜ੍ਹੋ, ਜਿੱਥੇ ਪਰਮਾਤਮਾ ਦਾ, ਵਾਹਿਗੁਰੂ ਦਾ, ਰੱਬ ਜੀ ਦਾ ਜ਼ਿਕਰ ਕੀਤਾ, ਉੱਥੇ ਸ਼ਬਦ ਵਿੱਚ ਗੁਰੂ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਹੈ, ਕਿਉਂਕਿ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ। ਜਿਵੇਂ ਅਸੀਂ ਬਾਣੀ 'ਚੋਂ ਕੁਛ ਪ੍ਰਮਾਣ ਲੈਂਦੇ ਹਾਂ ਕਿ ਗੁਰੂ ਸ਼ਬਦ ਜਿਹੜਾ ਹੈ, ਇਹ ਭਾਵੇਂ ਚਲੋ ਸੰਸਕ੍ਰਿਤ ਦੀ ਗ੍ਰੀ ਧਾਤੂ ਤੋਂ ਬਣਿਆ ਹੈ, ਇਹ ਦੋ ਅੱਖਰਾਂ ਦਾ ਸ਼ਬਦ ਹੈ, ਇਹ ਲਫ਼ਜ਼ ਦੋ ਹਰੂਫ ਨੇ। ਅਸੀਂ ਜਦੋਂ ਗੁਰੂ ਪੜ੍ਹਦੇ ਹਾਂ, ਇਹ ਦੋ ਸ਼ਬਦ, ਦੋ ਅੱਖਰ ਗੋ ਅਤੇ ਰੂਹ, ਗੋ ਦਾ ਅਰਥ ਹੈ ਹਨੇਰਾ ਤੇ ਰੂਹ ਦਾ ਅਰਥ ਹੈ ਚਾਨਣ। ਗੁਰੂ ਦਾ ਲਫ਼ਜ਼ੀ ਅਰਥ ਇਹ ਵੇ ਜੋ ਅੰਧਕਾਰ ਨੂੰ ਮਿਟਾ ਕੇ ਪ੍ਰਕਾਸ਼ ਕਰ ਦੇਵੇ, ਪਰ ਇਹਦਾ ਭਾਵ ਅਰਥ ਜਦੋਂ ਕਰਾਂਗੇ, ਗੁਰੂ ਦਾ ਅਰਥ ਹੈ ਕਿ ਜਿਹੜਾ ਮਨੁੱਖ ਦੇ ਅੰਦਰ ਕਈ ਜਨਮਾਂ ਦਾ ਅੰਧਕਾਰ ਹਨੇਰਾ ਪਸਰਿਆ ਹੈ, ਉਸ ਹਨੇਰੇ ਨੂੰ ਕੱਟ ਕੇ ਜਿਹੜਾ ਰੂਹਾਨੀਅਤ ਦਾ ਪ੍ਰਕਾਸ਼ ਕਰ ਦੇਵੇ, ਉਸ ਲਈ ਸ਼ਬਦ ਵਰਤਿਆ ਜਾਂਦਾ ਇਹ ਗੁਰੂ ਹੈ। ਫਿਰ ਬੇਨਤੀ ਸੁਣਿਓ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਅਸੀਂ ਕਹਾਂਗੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਕੋਸ਼ਗਤ ਅਰਥ ਮਿਲਣ, ਜਿਵੇਂ ਕੋਸ਼ਗਤ ਅਸੀਂ ਕੋਈ ਡਿਕਸ਼ਨਰੀ ਦੇਖਦੇ ਹਾਂ, ਕੋਈ ਸ਼ਬਦ ਕੋਸ਼ ਦੇਖਦੇ ਹਾਂ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੇ ਕੋਸ਼ਗਤ ਅਰਥ ਨਹੀਂ ਮਿਲਣਗੇ। ਜਿਵੇਂ ਆਪਾਂ ਅਰਥ ਕੀਤੇ ਗੂ ਅਤੇ ਰੂਹ, ਗੁਰੂ ਇਹ ਕੋਸ਼ਗਤ ਅਰਥ ਨੇ, ਗੁਰੂ ਦਾ ਅਰਥ ਅੰਧਕਾਰ ਨੂੰ ਮਿਟਾ ਕੇ ਪ੍ਰਕਾਸ਼ ਕਰਨ ਵਾਲਾ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭਾਸ਼ਿਕ ਅਰਥ ਮਿਲਣਗੇ ਕਿ ਗੁਰੂ ਕੌਣ ਹੈ। ਦਾਸ ਜਿਹੜੀ ਬੇਨਤੀ ਕਰਨ ਲੱਗਾ ਕਿ ਗੁਰੂ ਦਾ ਲਫ਼ਜ਼ੀ ਅਰਥ ਹਨੇਰੇ ਨੂੰ ਮਿਟਾਉਣ ਵਾਲਾ। ਮੈਨੂੰ ਯਾਦ ਇੱਕ ਵਾਰ ਅਰਜ਼ ਕੀਤੀ ਸੀ ਸਰਦਾਰ ਕਪੂਰ ਸਿੰਘ ਉਹਨਾਂ ਨੇ, ਇੱਕ ਗੱਲ ਬੜੀ ਸੋਹਣੀ ਲਿਖੀ ਸੀ ਗੁਰੂ ਦੇ ਬਾਰੇ, ਉਹਨਾਂ ਬੋਲਿਆ ਵੀ, ਉਹ ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ ਆਉਂਦਾ, ਸਤਿਗੁਰੂ ਸ਼ਬਦ ਆਉਂਦਾ, ਤੇ ਉਸ ਗੁਰੂ ਦੀ ਤੁਲਨਾ ਕਦੀ ਸੰਸਾਰ ਦੇ ਹੁਨਰ ਸਿਖਾਉਣ ਵਾਲੇ ਬੰਦੇ ਨਾਲ ਨਹੀਂ ਕਰਨੀ। ਫਿਰ ਬੇਨਤੀ ਸੁਣੀ, ਇਸ ਲਫ਼ਜ਼ ਨੂੰ ਮੈਂ ਰਿਪੀਟ ਕਰਨਾ, ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ ਆਉਂਦਾ ਹੈ, ਉਸ ਗੁਰੂ ਲਫ਼ਜ਼ ਦੀ ਤੁਲਨਾ ਜਾਂ ਉਹਦੇ ਅਰਥ ਸੰਸਾਰੀ ਹੁਨਰ ਸਿਖਾਉਣ ਵਾਲੇ ਨਾਲ ਨਹੀਂ ਕਰਨੇ। ਜਿਵੇਂ ਕੋਈ ਇਨਸਾਨ ਮਸ਼ੀਨੀ ਕੰਮ ਸਿੱਖਦਾ, ਜਦੋਂ ਉਹ ਕਾਰੀਗਰ ਬਣ ਜਾਂਦਾ ਤੇ ਉਹ ਸ਼ਬਦ ਵਰਤਣ ਲੱਗ ਪੈਂਦਾ, ਉਸਤਾਦ ਲਈ ਸ਼ਬਦ ਵਰਤਦਾ, ਇਹ ਮੇਰਾ ਗੁਰੂ ਹੈ ਜੀ, ਮੈਨੂੰ ਇਹਨੇ ਕੰਮ ਸਿਖਾਇਆ ਹੈ। ਮਸ਼ੀਨ ਸਿੱਖਣ ਵਾਲਾ ਵੀ ਕਹਿੰਦਾ ਮੇਰਾ ਗੁਰੂ ਹੈ। ਕੋਈ ਬੰਦਾ ਡਰਾਈਵਰੀ ਸਿੱਖਦਾ ਤੇ ਜਦੋਂ ਪਰਪੱਕ ਡਰਾਈਵਰ ਬਣ ਜਾਂਦਾ ਤੇ ਉਹ ਵੀ ਆਪਣੇ ਉਸਤਾਦ ਨੂੰ ਸ਼ਬਦ ਵਰਤਦਾ, ਗੁਰੂ ਜੀ ਇਹ ਮੇਰਾ ਗੁਰੂ ਹੈ। ਪਹਿਲਵਾਨੀ ਕੋਈ ਸਿੱਖਦਾ, ਜ਼ੋਰ ਅਜ਼ਮਾਇਸ਼ ਕਰਦਾ, ਪਹਿਲਵਾਨ ਵੀ ਅਖਾੜੇ ਵਿੱਚ ਉਤਰਦਾ, ਜਿਸ ਪਹਿਲਵਾਨ ਤੋਂ ਸਿੱਖਿਆ ਉਹਦੇ ਲਈ ਸ਼ਬਦ ਵਰਤਦਾ, ਇਹ ਮੇਰਾ ਗੁਰੂ ਹੈ, ਮੈਂ ਇਹਦੇ ਤੋਂ ਗੁਰ ਸਿੱਖਿਆ ਹੈ। ਫਿਰ ਬੇਨਤੀ ਸੁਣੋ, ਗੁਰੂ ਹੈ, ਮੈਂ ਇਹਦੇ ਤੋਂ ਗੁਰਦਰ ਤੇ ਹੁਨਰ ਸਿੱਖਿਆ ਹੈ। ਮੈਂ ਫਿਰ ਅਰਜ਼ ਕਰਾਂਗਾ, ਕੋਈ ਸੰਸਾਰੀ ਹੁਨਰ ਸਿਖਾਏ ਉਹਦੇ ਲਈ ਅਸੀਂ ਸ਼ਬਦ ਵਰਤਨੇ ਆ, ਇਹ ਗੁਰੂ ਹੈ ਜੀ। ਵਿਦਿਆ ਗੁਰੂ ਸ਼ਬਦ ਵਰਤਿਆ ਜਾਂਦਾ, ਹੁਨਰ ਸਿਖਾਉਣ ਵਾਲਾ ਗੁਰੂ ਵਰਤਿਆ ਜਾਂਦਾ, ਪਰ ਸਰਦਾਰ ਕਪੂਰ ਸਿੰਘ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਗੁਰੂ ਜੋਤ ਦਾ ਜ਼ਿਕਰ ਆਵੇ ਤੇ ਉਸ ਗੁਰੂ ਪਦ ਦੀ ਵਿਆਖਿਆ ਸੰਸਾਰੀ ਹੁਨਰ ਸਿਖਾਉਣ ਵਾਲੇ ਮਾਸਟਰ ਉਸਤਾਦ ਨਾਲ ਨਹੀਂ ਕਰਨੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਹੈ ਹੀ ਉਹ ਕਿ ਜਿਹਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦਾ ਆਪਣਾ ਪ੍ਰਕਾਸ਼ ਹੈ, ਜਿਹਦੇ ਵਿੱਚ ਪਰਮਾਤਮਾ ਆਪ ਵਰਤਦਾ ਹੈ। ਗੁਰੂ ਕੇਵਲ ਹੁਨਰ ਸਿਖਾਉਣ ਵਾਲਾ ਨਹੀਂ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਖਾਸ ਕਰਕੇ ਭੱਟ ਸਾਹਿਬਾਨ ਜੀ ਦੇ ਸਵਈਏ, ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਜਾਂ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਜਾਂ ਸੱਤਾ ਬਲਵੰਡ ਜੀ ਦੀ ਰਚਨਾ, ਜਦੋਂ ਉਹਨੂੰ ਅਸੀਂ ਪੜ੍ਹਦੇ ਹਾਂ ਉਹ ਇੱਕ ਗੱਲ 'ਤੇ ਬਹੁਤ ਜ਼ੋਰ ਦਿੰਦੇ ਨੇ, ਉਹ ਗੁਰੂ ਨਾਨਕ ਸਾਹਿਬ ਦੀ ਜੋਤ ਦੀ ਗੱਲ ਕਰਦਿਆਂ ਕੇਵਲ ਸੰਸਾਰੀ ਵਿਅਕਤੀ ਤਾਂ ਬਿਆਨ ਨਹੀਂ ਕਰਦੇ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਅੰਦਰ ਆਪ ਪਾਰ ਬ੍ਰਹਮ ਪਰਮੇਸ਼ਵਰ ਵਰਤ ਰਿਹਾ ਹੈ, ਉਹ ਗੁਰ ਪਰਮੇਸ਼ਰ ਸ਼ਬਦ ਵਰਤਦੇ ਆ। ਥੋੜ੍ਹਾ ਜਿਹਾ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦਰਸ਼ਨ ਕਰਾਂਗੇ, ਸੌਖੇ ਲੱਗਣਗੇ, ਕਿਉਂਕਿ ਸਾਰੇ ਸ਼ਬਦ ਦਾ ਸਬਜੈਕਟ ਜਿਹੜਾ ਉਹ ਗੁਰੂ ਹੈ। ਦਰਸ਼ਨ ਹੋਵੇ, ਸੂਰਤ ਹੋਵੇ, ਮੂਰਤ ਹੋਵੇ, ਜਿਹੜੇ ਸ਼ਬਦ ਅੱਜ ਮਹਾਰਾਜ ਨੇ ਵਰਤੇ, ਅਸੀਂ ਗੁਰੂ ਗ੍ਰੰਥ ਸਾਹਿਬ ਜਦੋਂ ਪੜ੍ਹਦੇ ਹਾਂ ਬਚਨ, ਤੇ ਗੁਰੂ ਅਰਜੁਨ ਦੇਵ ਖੁਦ ਇੱਕ ਬਚਨ ਕਰਦੇ, ਆ ਸਵਈਆ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਉੱਥੇ ਸ਼ਬਦ ਵਰਤਿਆ ਗੁਰ ਪਾਰ ਬ੍ਰਹਮ ਸ਼ਬਦ ਵਰਤਿਆ ਹੈ, ਜਾਂ ਅਸੀਂ ਬਾਣੀ ਚ ਪੜ੍ਹਨੇ ਆ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨ ਹੈ, ਕਿ ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦਰ ਤੇ ਪ੍ਰਮਾਣੀਕ ਨੇ, ਸਵੀਕਾਰ ਨੇ। ਭੱਟ ਸਾਹਿਬਾਨ ਜਦੋਂ ਜੋਤ ਦਾ ਜ਼ਿਕਰ ਕਰਨਗੇ, ਜੋਤ ਦਾ ਸੱਚ ਏਵੇ ਉਹ ਨਾਰਾਇਣ ਦੀ, ਕਰਤਾਰ ਦੀ, ਇੱਕ ਓੰਕਾਰ ਦੀ, ਵਾਹਿਗੁਰੂ ਜੀ ਦੀ ਜੋਤ, ਉਹਨੂੰ ਗੁਰੂ ਜੋਤ ਰਾਹੀਂ ਵਿਆਖਿਆ ਕਰਦੇ। ਬੇਨਤੀ ਹੈ ਜਿਵੇਂ ਅਸੀਂ ਪਾਠ, ਕਿਉਂਕਿ ਭੱਟ ਸਾਹਿਬਾਨ ਜੀ ਦੇ ਸਵਈਏ ਕਈ ਸਾਲਾਂ ਤੋਂ, ਮੁਦਤਾਂ ਤੋਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਗੁਰਮੁਖ ਪੜ੍ਹਦੇ, ਜਦੋਂ ਅਸੀਂ ਇਹ ਪੜ੍ਹਦੇ ਹਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਇਹ ਸੰਸਾਰੀ ਖੁਨ ਸਿਖਾਉਣ ਵਾਲਾ ਗੁਰੂ ਨਹੀਂ। ਆਪ ਨਾਰਾਇਣ ਦਾ ਅਰਥ ਹੈ ਆਪ ਕਰਤਾ ਪੁਰਖ ਵਾਹਿਗੁਰੂ, ਉਹਨੇ ਆਪਣੇ ਆਪ ਨੂੰ ਸੰਸਾਰ ਵਿੱਚ ਪ੍ਰਗਟ ਕੀਤਾ ਗੁਰੂ ਨਾਨਕ ਸਾਹਿਬ ਦੇ ਸਵਰੂਪ ਦੇ ਅੰਦਰ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਾਂ ਅਸੀਂ ਬਚਨ ਪੜ੍ਹਦੇ ਹਾਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜੋਤ ਰੂਪ ਹਰ ਆਪ, ਉੱਥੇ ਵੀ ਪਾਰ ਬ੍ਰਹਮ ਪਰਮੇਸ਼ਵਰ ਦੀ ਜੋਤ ਕਿਆ ਕੇਵਲ ਸੰਸਾਰੀ ਹੁਨਰ ਸਿਖਾਉਣ ਵਾਲਾ ਨਿਕ। ਗੁਰੂ ਸਾਹਿਬ ਦੇ ਪਵਿੱਤਰ ਬਚਨ ਹੈ ਕਿ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਪੋਖਣ ਭਰਨੰਗ, ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ, ਪਾਰ ਬ੍ਰਹਮ ਪਰਮੇਸ਼ਵਰ ਸਵਾਮੀ ਦੀ ਪ੍ਰਤੱਖ ਦੇ ਉਹ ਗੁਰੂ ਰਾਮਦਾਸ ਕਹਿ, ਤੇ ਕਿਹੜਾ ਪਾਰ ਬ੍ਰਹਮ, ਕਹਿੰਦੇ ਜਿਹੜਾ ਆਦ ਰੂਪ ਸਭ ਨੂੰ ਰਿਜ਼ਕ ਦੇ ਕੇ ਸਭ ਦੀ ਪਾਲਣਾ ਕਰਨ ਵਾਲਾ ਹੈ। ਸਿਰ ਮੇਰੀ ਬੇਨਤੀ, ਆਪ ਸ਼ਾਇਦ ਸਮਝ ਰਹੇ ਹੋ ਕਿ ਗੁਰੂ ਘਰ ਵਿੱਚ ਜੇ ਗੁਰੂ ਦੀ ਸਿਫਤ ਕੀਤੀ, ਸੱਚ ਏਵੇ ਗੁਰ ਪਰਮੇਸ਼ਵਰ ਰੂਪ ਹੋ ਕੇ ਸਿਫਤ ਕੀਤੀ ਗਈ। ਭੱਟ ਸਾਹਿਬਾਨ ਜੀ ਦੀ ਰਚਨਾ 'ਚ ਇਹੀ ਕਾਰਨ ਕਿ ਇੱਕ ਪਾਸੇ ਬਾਣੀ ਕਹਿੰਦੀ ਜਪੋ ਤਾਂ ਏਕੋ ਨਾਮਾ, ਨਾਮ ਜਪੋ ਮੇਰੇ ਸਾਜਨ ਸੈਨਾ, ਅਸੀਂ ਬਾਣੀ 'ਚ ਪੜ੍ਹਦੇ ਹਾਂ। ਪਰ ਦੂਜੇ ਪਾਸੇ ਇਹ ਜਿਵੇਂ ਵੀ ਕਿਹਾ ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਬੇਨਤੀ ਹੈ ਜੀ, ਜਪੋ ਤਾਂ ਏਕੋ ਨਾਮਾ, ਨਾਮ ਜਪੋ ਮੇਰੇ ਸਾਜਨ ਸੈਨਾ, ਜਪ ਮਨ ਸਤ ਨਾਮ, ਸਤ ਨਾਮ ਦਾ ਜ਼ਿਕਰ ਕੀਤਾ, ਪਰ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਜਪ ਮਨ ਸਤ ਨਾਮ, ਜਪੋ ਤਾਂ ਏਕੋ ਨਾਮਾ, ਜਪਿਓ ਜਿਰ ਅਰਜੁਨ ਦੇਵ ਗੁਰੂ, ਬਸ ਇਹੀ ਨੁਕਤਾ ਸਮਝਣ ਵਾਲਾ ਹੈ ਕਿ ਗੁਰੂ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਆਪ ਵਰਤਦਾ ਹੈ, ਤੇ ਜਦੋਂ ਸੱਚ ਏਵੇ ਕੋਈ ਗੁਰੂ ਨੂੰ ਧਨ ਕਹਿ ਦਿੰਦਾ ਤੇ ਪਾਰ ਬ੍ਰਹਮ ਪਰਮੇਸ਼ਵਰ ਧਨ ਕਿਹਾ ਜਾਂਦਾ ਹੈ, ਗੁਰੂ ਵਿੱਚ ਪਰਮਾਤਮਾ ਵਰਦਾ ਹੈ। ਚਲੋ ਇਹ ਭੱਟ ਸਾਹਿਬਾਨ ਜੀ ਦੇ ਬਚਨ, ਅਸੀਂ ਗੁਰੂ ਰਾਮਦਾਸ ਜੀ ਦੇ ਘਰ 'ਚ ਬੈਠੇ ਹਾਂ, ਉਹਨਾਂ ਦੇ ਉਸਤਤ ਵਿੱਚ ਬਾਬਾ ਸੱਤਾ ਬਲਵੰਡ ਜੀ ਦੀ ਪੌੜੀ, ਅਤੇ ਮੇਰਾ ਖਿਆਲ ਕੋਈ ਦਿਨ ਐਸਾ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਨਹੀਂ ਜਿਸ ਦਿਨ ਇਸ ਪੌੜੀ ਦਾ ਕੀਰਤਨ ਕੋਈ ਗੁਰੂ ਕਾ ਕੀਰਤਨ ਜਾਂ ਨਾ ਕਰਦਾ ਹੋਵੇ। ਰੋਜ਼ ਤਕਰੀਬਨ ਇਸ ਅੰਮ੍ਰਿਤ ਬਚਨ ਨੂੰ ਗਾਇਆ ਜਾਂਦਾ, ਧੰਨ ਧੰਨ ਰਾਮਦਾਸ ਗੁਰ ਜਿਨ ਸ਼੍ਰਿਆ ਤਿੰਨੇ ਸਵਾਰਿਆ। ਪੂਰੀ ਕੋਈ ਕਰਾਮਾਤ ਆਪ ਸਿਰਜਣ ਖਾਰੇ ਧਾਰਿਆ, ਨਾਲ ਬਚਨ ਸਿੱਖੀ ਅਤੈ ਸੰਗਤੀ। ਇੰਨੀ ਆਸਥਾ ਚਾਹੀਦੀ ਹੈ ਗੁਰੂ ਦੇ ਉੱਤੇ। ਮੈਂ ਆਪਣੇ ਮਨ ਨੂੰ ਸਮਝਾਉਣ ਲਈ ਕਹਿ ਰਿਹਾ ਕਿ ਮਹਾਰਾਜ ਕਹਿੰਦੇ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਕਿ ਧੰਨ ਗੁਰੂ ਰਾਮਦਾਸ। ਠੀਕ ਅਸੀਂ ਸ਼ਬਦ ਕਹਿ ਦਿੰਦੇ ਹਾਂ ਕਿ ਆਪ ਜੀ ਦਾ ਆਗਮਨ ਲਾਹੌਰ ਦੀ ਧਰਤੀ ਤੇ ਹੋਇਆ, ਕਰਮ ਭੂਮੀ ਗੋਇੰਦਵਾਲ ਸਾਹਿਬ ਬਣੀ, ਟਿਕਾਣਾ ਆਪ ਜੀ ਨੇ ਸੁਧਾ ਸਰ ਆਪ ਇਹ ਸ਼ਹਿਰ ਵਸਾਇਆ। ਪਰ ਸੱਚ ਇਵੇ ਭੱਟ ਸਾਹਿਬਾਨ ਦੇ ਅਨੁਸਾਰ, ਬਾਬਾ ਸੱਤਾ ਬਲਵੰਡ ਜੀ ਦੇ ਅਨੁਸਾਰ ਕਹਿੰਦੇ ਸਿੱਖਾਂ ਅਤੇ ਸੰਗਤਾਂ ਨੇ ਧੰਨ ਗੁਰੂ ਰਾਮਦਾਸ ਨੂੰ ਪਾਰ ਬ੍ਰਹਮ ਜਾਣ ਕੇ ਨਮਸਕਾਰ ਕੀਤੀ। ਹੁਣ ਇਹਦੇ ਅਰਥ ਕੀ ਕਰਾਂਗੇ? ਇੱਥੇ ਹੁਨਰ ਦੇਣ ਵਾਲਾ ਗੁਰੂ ਨਹੀਂ ਬਣਿਆ। ਮੈਂ ਸਿਰਫ ਇੱਕ ਗੱਲ ਤੇ ਜ਼ੋਰ ਦੇ ਰਿਹਾ ਕਿ ਗੁਰੂ ਪਰਮੇਸ਼ਰ ਹੈ। ਤਾਂ ਹੀ ਬਾਬਾ ਜੀ ਨੇ ਕਿਹਾ ਗੁਰ ਕਰਤਾ ਗੁਰ ਕਰਨਾ ਜੋ ਗੁਰ ਪਰਮੇਸ਼ਰ ਹੈ ਭੀ ਹੋਗ। ਗੁਰੂ ਸਾਹਿਬ ਨੇ ਬਾਣੀ ਚ ਬਖਸ਼ਿਸ਼ ਕੀਤੀ, ਗੁਰ ਪਰਮੇਸ਼ਰ ਏਕੋ ਜਾਣ ਜੋਤਿਸ ਭਾਵੈ ਸੋ ਪ੍ਰਵਾਨ। ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਬਿਨ ਸਤਿਗੁਰ ਕਿੰਨਾ ਨਾ ਪਾਇਓ, ਬਿਨ ਸਤਿਗੁਰ ਕਿੰਨਾ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਆਪ ਰੱਖਿਓਨ, ਸਤਿਗੁਰੂ ਵਿੱਚ ਆਪ ਪਰਮਾਤਮਾ ਵਰਦਾ, ਕਰ ਪ੍ਰਗਟ ਆਖ ਸੁਣਾਇਆ। ਪਹਿਲੀ ਬੇਨਤੀ ਸਿਰਫ ਇਹ ਸੀ ਕਿ ਗੁਰ ਪਰਮੇਸ਼ਵਰ ਗੁਰੂ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਵਰਤਦਾ ਹੈ। ਇਸ ਤੋਂ ਅਗਲੀ ਗੱਲ, ਗੁਰੂ ਇੱਕੋ ਵਿਚੋਲਾ ਹੈ। ਸੱਚ ਇਹ ਵੇ ਕਿ ਜਿਹੜਾ ਜੀਵ ਨੂੰ ਪਰਮਾਤਮਾ ਤੱਕ ਮਿਲਾਉਣ ਦੀ ਸਮਰੱਥਾ ਰੱਖਦਾ, ਇਹਨੂੰ ਥੋੜ੍ਹਾ ਜਿਹਾ ਸਮਝਣ ਲਈ ਉਹ ਕਹਿ ਲਵਾਂ, ਇੱਕ ਪਾਸੇ ਹੈ ਸੰਸਾਰ, ਇੱਕ ਪਾਸੇ ਹੈ ਨਿਰੰਕਾਰ। ਹੋਰ ਹਾਲਾਂਕਿ ਇਹ ਨਹੀਂ ਕਹਿ ਲੈਣਾ ਵੀ ਨਿਰੰਕਾਰ ਸੰਸਾਰ ਤੋਂ ਵੱਖਰਾ, ਇਹ ਸਮਝਣ ਲਈ ਹੈ ਜੀ। ਇੱਕ ਪਾਸੇ ਹੈ ਸੰਸਾਰ, ਇੱਕ ਪਾਸੇ ਹੈ ਨਿਰੰਕਾਰ। ਹੁਣ ਸੰਸਾਰੀ ਨੂੰ ਕਰਤਾਰੀ ਜੇ ਕੋਈ ਬਣਾ ਸਕਦਾ ਤੇ ਕੇਵਲ ਗੁਰੂ ਬਣਾਉਂਦਾ ਹੈ, ਗੁਰੂ ਵਿੱਚ ਖਲੋਤਾ। ਇੱਕ ਪਾਸੇ ਗੁਰੂ ਦਾ ਸੰਬੰਧ ਨਿਰੰਕਾਰ ਦੇ ਘਰ ਨਾਲ, ਦੂਜੇ ਪਾਸੇ ਗੁਰੂ ਦਾ ਸੰਬੰਧ ਸੰਸਾਰ ਦੇ ਨਾਲ। ਸੱਚ ਇਹ ਵੇ ਕਿ ਗੁਰੂ ਵਿੱਚ ਖਲੋਤਾ ਜਿਸ ਜੀਵ ਦੀ ਬਾਂਹ ਪਕੜ ਕੇ ਜਾਂ ਜਿਸ ਜੀਵ ਦੇ ਅੰਦਰ ਨੂੰ ਗੁਰੂ ਆਪਣੇ ਵਿੱਚੋਂ ਕੱਢ ਕੇ ਲੈ ਜਾਂਦਾ, ਸੱਚ ਇਹ ਉਹਦੀ ਮੈਲ ਧੋ ਕੇ ਪਰਮਾਤਮਾ ਦੇ ਘਰ ਵੀ ਸਵੀਕਾਰ ਕਰਾ ਦਿੰਦਾ। ਗੁਰੂ ਫਿਰ ਬੇਨਤੀ ਸੁਣਿਓ ਕਿ ਇੱਕ ਬਚਨ ਹੈ ਗੁਰੂ ਅੰਗਦ ਸਾਹਿਬ ਜੀ ਦਾ, ਬੜੀ ਸੌਖੀ ਸਮਝ ਪਏਗੀ ਕਿ ਗੁਰ ਪਰਮੇਸ਼ਰ ਮਲੀਨ ਅੰਦਰ ਮੈਲੀਆਂ ਮੱਤਾਂ ਮੈਲੀਆਂ ਸੁਰਤਾਂ, ਸੱਚ ਇਵੇਂ ਉਹਨਾਂ ਨੂੰ ਧੋ ਕੇ ਖੋਟਿਆਂ ਨੂੰ ਖਰੇ ਬਣਾਉਣ ਵਾਲਾ ਕੇਵਲ ਗੁਰੂ ਹੈ। ਗੁਰੂ ਅੰਗਦ ਸਾਹਿਬ ਜੀ ਦੇ ਬਚਨ ਨੇ, ਕਹਿੰਦੇ ਅਸੀਂ ਬਾਣੀ ਚ ਸਾਰੇ ਬਚਨ ਪੜ੍ਹਦੇ ਹਾਂ ਕਿ ਪਰਮਾਤਮਾ ਦੀ ਦਰਗਾਹ ਵਿੱਚ ਸੱਚੋ ਸੱਚ ਨਿਬੇੜਾ ਹੁੰਦਾ, ਸਾਰੀ ਕਹਿੰਦੇ ਉੱਥੇ ਸੱਚੇ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾਲਿਆ। ਜਾਂ ਅਸੀਂ ਪੜ੍ਹਦੇ ਹਾਂ ਕਿ ਕੂੜਨ ਖੁੱਟੇ ਨਾਨਕਾ ਔੜਕ ਸੱਚ ਰਖੀ। ਗੁਰੂ ਅੰਗਦ ਸਾਹਿਬ ਬਚਨ ਕਰਦੇ ਆ, ਮੰਨ ਲਓ ਇੱਕ ਇਨਸਾਨ ਇੰਨਾ ਕੁ ਨਿਕੰਮਾ, ਇੰਨਾ ਕੁ ਖੋਟਾ ਹੋਵੇ, ਇੰਨੇ ਕੁ ਪਾਪ ਕਰ ਲਵੇ ਘਿਰਨਤ ਕਿ ਉਹਨੂੰ ਪਰਿਵਾਰ ਦੇ ਜੀ ਸੰਸਾਰ ਦੇ ਜੀ ਸਵੀਕਾਰ ਨਾ ਕਰਨ, ਉਹਨੂੰ ਕੋਈ ਪਸੰਦ ਨਾ ਕਰੇ। ਜਦੋਂ ਸੰਸਾਰ ਪਰਿਵਾਰ ਉਹਨੂੰ ਦੁਰਕਾਰ ਦੇ ਤੇ ਕਿਤੇ ਉਹਦੇ ਭਾਗ ਜਾਗਣ, ਉਹਦਾ ਧਿਆਨ ਪਰਮਾਤਮਾ ਵੱਲ ਨਿਰੰਕਾਰ ਵੱਲ ਹੋ ਜਾਏ, ਤੇ ਜੇ ਨਿਰੰਕਾਰ ਵੀ ਪਰਮਾਤਮਾ ਵੀ ਰੱਬ ਜੀ ਵੀ ਇਹੋ ਜਿਹੇ ਅਪਰਾਧੀ ਘਿਰਣਤ ਬੰਦੇ ਨੂੰ ਕਹਿ ਦੇਣ ਕਿ ਤੇਰੇ ਵਰਗੇ ਮਲੀਨ ਬੁੱਧੀ ਵਾਲੇ ਮਲੇਸ਼ ਬੰਦੇ ਨੂੰ ਮੇਰੇ ਘਰ ਵਿੱਚ ਥਾਂ ਨਹੀਂ, ਫਿਰ ਉਹ ਬੰਦਾ ਜਾਏ ਕਿੱਥੇ? ਫਿਰ ਬੇਨਤੀ ਸੁਣਿਓ, ਗੁਰੂ ਕੀ ਹੈ? ਸੰਸਾਰ ਧੱਕੇ ਕਰਤਾਰ ਵੱਲ ਦੇਖੇ, ਜੇ ਕਰਤਾਰ ਵੀ ਕਹਿਦਾ ਤੇਰੇ ਵਰਗੇ ਭ੍ਰਿਸ਼ਟ ਨੂੰ, ਤੇਰੇ ਵਰਗੇ ਧੋਖੇਬਾਜ਼ ਨੂੰ, ਤੇਰੇ ਵਰਗੇ ਬੇਈਮਾਨ ਨੂੰ ਮੇਰੇ ਕੋਲ ਵੀ ਥਾਂ ਨਹੀਂ, ਸੱਚ ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਿਰਾਸ਼ ਨਾ ਹੋ। ਗੁਰੂ ਸਮਰੱਥ ਨੂੰ ਪਰਮਾਤਮਾ ਇੰਨੀ ਤਾਕਤ ਦਿੱਤੀ ਏ ਜਿਹਨੂੰ ਸੰਸਾਰ ਤੇ ਕਰਤਾਰ ਕੋਈ ਵੀ ਨਾ ਰੱਖੇ, ਉਹ ਗੁਰੂ ਦੇ ਚਰਨਾਂ ਚਲਾ ਜਾਏ, ਗੁਰੂ ਖੋਟਿਆਂ ਨੂੰ ਵੀ ਖਰੇ ਕਰਕੇ ਰੱਬ ਦੇ ਘਰ ਵਿੱਚ ਪ੍ਰਵਾਨ ਕਰਾ ਦਿੰਦਾ ਹੈ। ਇਹ ਹੈ ਗੁਰੂ। ਅਸੀਂ ਹਜ਼ੂਰ ਦਾ ਇੱਕ ਬਚਨ ਪੜ੍ਹਨੇ ਕਿ ਆਪੇ ਕੁਦਰਤ ਸਾਜ ਕਹਿ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ। ਫਿਰ ਬੇਨਤੀ ਸੁਣਿਓ, ਆਪੇ ਕੁਦਰਤ ਸਾਜ ਕਹਿ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਖਜ਼ਾਨੇ ਪਾਈਐ ਖੋਟੇ ਸਟੀਆਂ ਬਾਰ ਵਾਰ ਖੋਟੇ ਸੱਚੀ ਦਰਗਾਹ ਸੁੱਟੀਆਂ ਕਿਸ ਆਗਾ ਕਰੈ ਪੁਕਾਰ ਤੇ ਅੱਗੇ ਮਹਾਰਾਜ ਗੁਰੂ ਦੀ ਉਪਮਾ ਕਰਦੇ ਆ ਕਹਿੰਦੇ ਆ ਕਿ ਸਤਿਗੁਰ ਪਿੱਛੇ ਭੱਜ ਪਵੇ ਖੋਟਿਆਂ ਨੂੰ ਕੋਈ ਵੀ ਨਾ ਰੱਖੇ ਸੱਚੀ ਦਰਗਾਹ ਵਿੱਚੋਂ ਵੀ ਧੱਕੇ ਪੈ ਜਾਣ ਸਤਿਗੁਰ ਪਿੱਛੇ ਭੱਜ ਪਵੇ ਇਹ ਹਾਂ ਕਰਨੀ ਸਾਰ ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਖਾਰ ਗੁਰੂ ਖੋਟੇ ਨੂੰ ਖਰਾ ਕਰ ਦਿੰਦਾ ਇਸੇ ਨੂੰ ਗੁਰਦੇਵ ਨੇ ਕਿਹਾ ਕਿ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਬਸੀਠ ਦਾ ਲਫ਼ਜ਼ੀ ਅਰਥ ਹੁੰਦਾ ਜੀ ਵਕੀਲ ਕੇਸ ਲੜਨ ਵਾਲਾ ਜਦੋਂ ਕੋਈ ਬੰਦਾ ਅਪਰਾਧ ਕਰ ਲੈਂਦਾ ਆਪ ਸਭ ਨੂੰ ਪਤਾ ਅੱਜ ਵੀ ਕੋਰਟ ਕਚਹਿਰੀ ਵਿੱਚ ਵਕੀਲ ਫਿਰ ਕੇਸ ਲੜਦੇ ਨੇ ਵਕੀਲ ਚੰਗਾ ਲਿਆਕਤ ਵਾਲਾ ਹੋਵੇ ਸੱਚ ਇਹ ਵੀ ਉਹ ਕਚਹਿਰੀ ਵਿੱਚੋਂ ਬੰਦੇ ਨੂੰ ਬਰੀ ਕਰਾ ਕੇ ਲੈ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰੂ ਦੇ ਤੂੰ ਗੁਣ ਗਾਉਂਦਾ ਗੁਰੂ ਪਰਮਾਤਮਾ ਦੀ ਦਰਗਾਹ ਦਾ ਵਕੀਲ ਹੈ ਜਿੱਥੇ ਗੁਰੂ ਜੀਵ ਦੀ ਵਕਾਲਤ ਕਰਨ ਲੱਗ ਪਵੇ ਉਹ ਕਦੀ ਕਚਹਿਰੀ ਵਿੱਚ ਦੋਸ਼ੀ ਨਹੀਂ ਬਣਦਾ ਹੁੰਦਾ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੈ ਖੌਮੈ ਰੋਗ ਨਾਨਕ ਸਤਿਗੁਰ ਤਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਸਿਰਫ ਪਹਿਲੀ ਬੇਨਤੀ ਗੁਰਮੁਖੋ ਇੰਨੀ ਕੁ ਸੀ ਕਿ ਗੁਰ ਪਰਮੇਸ਼ਰ ਹੈ ਹੁਣ ਅਗਲੀ ਗੱਲ ਜਿਹੜੇ ਅਸੀਂ ਪਹਿਲੇ ਪਦੇ ਦੇ ਅਖਰੀ ਅਰਥ ਵਿਚਾਰੇ ਕਿ ਗੁਰੂ ਦੇ ਦਰਸ਼ਨਾਂ ਤੋਂ ਕੁਰਬਾਨ ਜਾਣਾ ਗੁਰੂ ਦੇ ਦਰਸ਼ਨਾਂ ਤੋਂ ਬਰਿਹਾਰ ਜਾਣਾ ਇਹਦਾ ਮਤਲਬ ਗੁਰੂ ਦੇ ਦੀਦਾਰ ਕਰਨੇ ਭਾਵੇਂ ਜਿੰਨੀ ਮਰਜ਼ੀ ਔਕੜ ਆ ਜਾਏ ਤੁਸੀਂ ਗੁਰੂ ਸਾਹਿਬ ਦਾ ਇੱਕ ਬਚਨ ਪੜ੍ਹੋ ਕੋਈ ਆਣ ਮਿਲਾਵਾ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲਾ ਖਰ ਹਰ ਨਾਮ ਤਿਆਹੀ ਆਹ ਹੈ ਕੁਰਬਾਨ ਜਾਣਾ ਜੇ ਸੁਖ ਦੇ ਤਾਂ ਤੁਜੈ ਅਰਾਧੀ ਦੁੱਖ ਪੀ ਤੁਜੈ ਧਿਆਈ ਜੇ ਭੁੱਖ ਦੇ ਤਾਂ ਇਤਗੀ ਰਾਜਾਂ ਦੁੱਖ ਵਿੱਚ ਸੂਕ ਮਨਾਈ ਤਨ ਮਨ ਕਾਠ ਕਾਠ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ ਪੱਖਾ ਫੇਰੀ ਪਾਣੀ ਢੋਵਾਂ ਦੋ ਦੇਵੇ ਸੋ ਖਾਹੀ ਪਰ ਮਹਾਰਾਜ ਕਹਿੰਦੇ ਨਾਨਕ ਗਰੀਬ ਢਹਿ ਪਿਆ ਦੁਆਰੇ ਖਰ ਮੇਲ ਲਿਖੋ ਵਡਿਆਈ ਗੁਰਮੁਖੋ ਇੱਥੇ ਹੈ ਕੁਰਬਾਨ ਜਾਣ ਦੀ ਗੱਲ ਕਿ ਜਿਵੇਂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਝਾਖੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੁਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਏ ਭਾਵੇਂ ਬਰਫ਼ ਪੈਂਦੀ ਹੋਵੇ ਕੱਕਰ ਪੈਂਦਾ ਹੋਵੇ ਪਾਲਾ ਪੈਂਦਾ ਹੋਵੇ ਸੱਚ ਇਵੇਂ ਕਿ ਜਿਹਦੇ ਅੰਦਰ ਮੁਰਸ਼ਦ ਨੂੰ ਮਿਲਣ ਦੀ ਤਾਂਘ ਹੈ ਉਹ ਹਰ ਔਕੜ ਦਾ ਮੁਕਾਬਲਾ ਕਰਦਾ ਆਪਣੇ ਗੁਰੂ ਦੇ ਦਰਸ਼ਨਾਂ ਲਈ ਪਾਉਂ ਝੱਖੜ ਝਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬੁਖਾਰਾ ਗੁਰਸਿੱਖ ਲੰਘ ਗੁਰੂ ਪੈ ਜਾਈ ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰ ਬਿਨ ਮਰ ਜਾਈ ਅਰਜ਼ ਕਰਾਂਗਾ ਗੁਰੂ ਦੇ ਦਰਸ਼ਨਾਂ ਤੋਂ ਕੁਰਬਾਨ ਜਾਣਾ ਗੁਰੂ ਦਰਸ਼ਨ ਵਿੱਚ ਹੀ ਪਰਮਾਤਮਾ ਦੇ ਦਰਸ਼ਨ ਨੇ ਗੁਰੂ ਦਰਸ਼ਨ ਵਿੱਚ ਹੀ ਕਰਤਾਰ ਦੇ ਦਰਸ਼ਨ ਨੇ ਗੁਰੂ ਦਰਸ਼ਨ ਵਿੱਚ ਹੀ ਨਿਰੰਕਾਰ ਦੇ ਦਰਸ਼ਨ ਨੇ ਗੁਰੂ ਦਰਸ਼ਨ ਦੇ ਅੰਦਰ ਹੀ ਉਸ ਪਾਰ ਬ੍ਰਹਮ ਪਰਮੇਸ਼ਰ ਦੇ ਦਰਸ਼ਨ ਨੇ ਮੈਨੂੰ ਯਾਦ ਹੈ ਸੂਫੀ ਕਵੀ ਸੁਲਤਾਨ ਬਾਹੂ ਦੀ ਇੱਕ ਰਚਨਾ ਹੈ ਸਿਰ ਮੈਂ ਉਦਾਹਰਣ ਦੇ ਤੌਰ ਤੇ ਲੈਣ ਲੱਗਾ ਉਹ ਕਹਿੰਦਾ ਹੈ ਕਿ ਲੋਕ ਹੱਜ ਕਰਨ ਜਾਂਦੇ ਆ ਗੁਰੂ ਦਰਸ਼ਨ ਦੀ ਉਪਮਾ ਕੀ ਹੈ ਉਹ ਕਹਿੰਦਾ ਇਹ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਦ ਦੇਖ ਨਾ ਰੱਜਾਂ ਹੂ ਮੈਂ ਬੇਨਤੀ ਕਰਨ ਲੱਗਾ ਦਰਸ਼ਨ ਕੋ ਜਾਈਐ ਕੁਰਬਾਨ ਇਹ ਤਨ ਮੇਰਾ ਚਸ਼ਮਾ ਹੋਵੇ ਚਸ਼ਮਾ ਦਾ ਅਰਥ ਆਪਾਂ ਅੱਖਾਂ ਕਰੀਏ ਕਹਿੰਦੇ ਨੇ ਪੂਰੇ ਦਾ ਪੂਰਾ ਤਨ ਮੇਰਾ ਅੱਖਾਂ ਦਾ ਰੂਪ ਧਾਰਨ ਕਰ ਜਾਏ ਤੇ ਮੈਂ ਆਪਣੇ ਮੁਰਸ਼ਦ ਦਾ ਦਰਸ਼ਨ ਕਰਾਂ ਦਰਸ਼ਨ ਕਰਦਿਆਂ ਕਰਦਿਆਂ ਰੱਜੇ ਨਾ ਇਹ ਤਨ ਮੇਰਾ ਚਸ਼ਮਾ ਹੋਵੇ ਮੁਰਸ਼ਦ ਦੇਖ ਨਾ ਰੱਜਾ ਹੂੰ ਲੂੰ ਲੂੰ ਦੇ ਮੁੰਡ ਲੱਖ ਲੱਖ ਚਸ਼ਮਾ ਹਿੱਕ ਖੋਲਾਂ ਇੱਕ ਕੱਜਾਂ ਹੂ ਇਤਨਾ ਡਿੱਠਿਆਂ ਸਬਰ ਨਾ ਆਵੇ ਹੋਰ ਕਿਤੇ ਵੱਲ ਭੱਜਾਂ ਹੂ ਉਹ ਕਹਿੰਦਾ ਮੁਰਸ਼ਦ ਦਾ ਦੀਦਾਰ ਕਹਿ ਬਾਹੂ ਲੱਖ ਕਰੋੜਾਂ ਖੱਜਾਂ ਹੂੰ ਲੱਖਾਂ ਕਰੋੜਾਂ ਵਾਲੀ ਖੱਜ ਕਰ ਲੈ ਪਰ ਮੁਰਸ਼ਦ ਦੇ ਇੱਕ ਵਾਰੀ ਦੀਦਾਰ ਪਾ ਲੈ ਲੱਖਾਂ ਕਰੋੜਾਂ ਹੱਜ ਵੀ ਉਹ ਦੀਦਾਰ ਦੇ ਬਰਾਬਰ ਨਹੀਂ ਹੋ ਸਕਦੇ ਮੈਂ ਬੇਨਤੀ ਕਰਾਂਗਾ ਗੁਰੂ ਘਰ 'ਚ ਗੁਰੂ ਦਰਸ਼ਨਾਂ ਨੂੰ ਬੜੀ ਵੱਡੀ ਥਾਂ ਦਿੱਤੀ ਗਈ। ਤਾਂ ਹੀ ਤਾਂ ਜ਼ਿੰਦਗੀ ਵੀ ਦਰਸ਼ਨਾਂ ਰਹੀ, ਗੁਰ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਾ ਮੇਰਾ। ਤਾਂ ਹੀ ਸਤਿਗੁਰੂ ਨੇ ਕਿਹਾ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ 'ਚ ਪੰਦੜੀ ਲਾ ਲਈ ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਖਾਲੀ। ਦਰਸ਼ਨ ਪਿਆਸੀ ਦਿਨ ਸਰਾਤ, ਚਿਤੋਂ ਅੰਧ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਾਰ ਸੰਗ ਮੀਤ। ਗੁਰਜੀ ਕੇ ਦਰਸ਼ਨ ਕੋ ਬਲ ਜਾਉ, ਅਨੇਕਾਂ ਬਚਨ ਸਾਨੂੰ ਮਿਲਦੇ ਨੇ। ਸਤਿਗੁਰੂ ਗੁਰੂ ਅਰਜੁਨ ਦੇਵ ਅੱਜ ਬਖਸ਼ਿਸ਼ ਕੀਤੀ, ਕਹਿਣ ਲੱਗੇ ਦਰਸ਼ਨ ਕੋ ਜਾਈਐ ਕੁਰਬਾਨ, ਗੁਰੂ ਦੇ ਦਰਸ਼ਨਾਂ ਤੋਂ ਬਲਿਹਾਰ ਜਾਣਾ, ਚਰਨ ਕਮਲ ਖਿਰਦੈ ਤਰ ਧਿਆਨ। ਪਰਮਾਤਮਾ ਦੇ ਗੁਰੂ ਦੇ ਜਿਹੜੇ ਚਰਨ ਕਮਲ ਨੇ ਉਹਨਾਂ ਦਾ ਧਿਆਨ ਆਪਣੇ ਖਿਰਦੇ ਵਿੱਚ ਟਿਕਾਣਾ ਖਾਂ। ਅਤੇ ਨਾਲ ਸ਼ਬਦ ਵਰਤਿਆ ਦਾਤਾਰ ਜੀ ਨੇ, ਧੂੜ ਸੰਤਨ ਕੀ, ਮਹਾਂਪੁਰਖਾਂ ਦੀ ਗੁਰਮੁਖਾਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ 'ਤੇ ਲਾਈ, ਜਿਹਦੇ ਨਾਲ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਗਏ।
ਜਿਸ ਭੇਤਤ ਮਿਟਾਇਆ ਅਭਿਮਾਨ,
ਅਗਲਾ ਬਚਨ ਕੀਤਾ ਕਹਿੰਦੇ ਨੇ ਜਿਸ ਗੁਰੂ ਦੇ ਦਰਸ਼ਨ ਕੀਤਿਆਂ। ਭੇਟਤ ਦਾ ਲਫ਼ਜ਼ੀ ਅਰਥ ਆਪ ਸਾਰੇ ਜਾਣਦੇ ਹੋ, ਭੇਂਟ ਕਰਨੀ, ਮਿਲਣਾ। ਸਤਿਗੁਰੂ ਦੇ ਮਿਲਾਪ ਨਾਲ ਬੰਦੇ ਦੇ ਅੰਦਰ ਦਾ ਹੰਕਾਰ ਚਲਾ ਗਿਆ, ਅੰਦਰ ਦੀ ਖੌਮੇ ਦੀ ਮੈਲ, ਖੌਮੇ ਦਾ ਜਿਹੜਾ ਕੰਡਾ ਸੀ ਉਹ ਗੁਰੂ ਜੀ ਦੇ ਮਿਲਾਪ ਨਾਲ ਖਤਮ ਹੋਇਆ।
ਪਾਰ ਬ੍ਰਹਮ ਸਭ ਨਗਰੀ ਆਵੇ, ਕਰ ਕਿਰਪਾ ਪੂਰਨ ਭਗਵਾਨ।
ਫਿਰ ਇਹ ਰਹਾਉ ਦੀ ਤੁਕ ਵਿੱਚ ਅਰਦਾਸ ਕੀਤੀ ਗਈ ਕਿ ਹੇ ਪੂਰਨ ਭਗਵਾਨ ਵਾਹਿਗੁਰੂ ਪਰਮਾਤਮਾ ਜੀ, ਆਪ ਜੀ ਕਿਰਪਾ ਕਰੋ, ਮੈਨੂੰ ਸਾਰੀਆਂ ਥਾਵਾਂ ਤੇ ਇੱਕ ਪਾਰ ਬ੍ਰਹਮ ਪਰਮੇਸ਼ਵਰ ਹੀ ਨਜ਼ਰ ਆਵੇ। ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਹਰ ਪਾਸੇ ਹਰ ਤਰਫ ਹੀ ਉਸ ਪਰਮਾਤਮਾ ਦੇ ਦਰਸ਼ਨ ਹੋਣ, ਇਹ ਆਪ ਜੀ ਕਿਰਪਾ ਕਰੋ।
ਰਹਾਉ ਗੁਰ ਕੀ ਕੀਰਤ ਜਪੀਐ ਹਰ ਨਾਉ।
ਦੇਖੋ ਆਹ ਬਖਸ਼ਿਸ਼ ਕੈਸੀ ਮਹਾਰਾਜ ਕਰ ਰਿਹਾ, ਜਿਹੜੀ ਗੱਲ ਆਪਾਂ ਕੀਤੀ ਸੀ ਗੁਰ ਪਰਮੇਸ਼ਰ ਮਹਾਰਾਜ ਬਖਸ਼ਿਸ਼ ਕਰ ਰਿਹਾ। ਕਹਿੰਦੇ ਨੇ ਕਿ ਭਾਈ ਗੁਰਸਿੱਖਾ, ਗੁਰ ਕੀ ਕੀਰਤ ਜਪੀਐ ਹਰ ਨਾਉ। ਕੀਰਤ ਦਾ ਲਫ਼ਜ਼ੀ ਅਰਥ ਸਾਰੇ ਜਾਣਦੇ ਹੋ, ਸਿਫਤ ਕਰਨੀ, ਸਲੋਤਾ ਕਰਨੀ, ਵਡਿਆਈ ਕਰਨੀ। ਗੁਰੂ ਦੀ ਕੀਰਤੀ ਕੀ ਹੈ? ਮਹਾਰਾਜ ਕਹਿੰਦੇ ਨੇ ਜਪੀਐ ਹਰ ਨਾਉ, ਜਦੋਂ ਤੂੰ ਹਰ ਨਾਉ ਪ੍ਰਭੂ ਦੇ ਨਾਮ ਨੂੰ, ਖਰੀ ਦੇ ਨਾਮ ਨੂੰ ਜਪੇਗਾ, ਸੱਚ ਇਵੇਂ ਕਿ ਪਰਮਾਤਮਾ ਦੇ ਨਾਮ ਨੂੰ ਜਪੇਗਾ ਤੇ ਗੁਰੂ ਦੀ ਕੀਰਤ ਹੋਵੇਗੀ। ਜਦੋਂ ਗੁਰੂ ਦੀ ਕੀਰਤ ਕਰੇਗਾ ਤੇ ਸੱਚ ਇਵੇਂ ਪਰਮਾਤਮਾ ਦੀ ਕੀਰਤ ਹੋਵੇਗੀ। ਇਹ ਦੋਨੋਂ ਇਕੱਠੇ ਸ਼ਬਦ ਰੱਖ ਦਿੱਤੇ ਜੀ, ਗੁਰ ਕੀ ਕੀਰਤ, ਗੁਰੂ ਦੀ ਕੀਰਤ ਇਵੇਂ ਕਿ ਪਾਰ ਬ੍ਰਹਮ ਪਰਮੇਸ਼ਵਰ ਦੇ ਜਪੀਆ ਕਰ ਨਾਉ, ਉਸ ਦੇ ਨਾਮ ਨੂੰ ਜਪ, ਇਹ ਪਰਮਾਤਮਾ ਦੀ ਸਿਫਤ ਹੋਵੇਗੀ।
ਗੁਰ ਕੀ ਭਗਤ ਸਦਾ ਗੁਣ ਗਾਓ,
ਗੁਰ ਕੀ ਭਗਤ ਸਦਾ ਗੁਣ ਗਾਓ। ਗੁਰੂ ਦੀ ਭਗਤੀ ਇਹ ਵੇ ਕਿ ਤੂੰ ਸਦੀਵ ਕਾਲ ਲਈ ਪਰਮਾਤਮਾ ਦੇ ਗੁਣ ਗਾ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਦੇ ਗੁਣ ਗਾਣੇ ਇਹ ਗੁਰੂ ਦੀ ਭਗਤੀ ਹੈ, ਪਰਮਾਤਮਾ ਦੇ ਗੁਣ ਗਾਉਣੇ ਇਹ ਗੁਰੂ ਦੀ ਕੀਰਤੀ ਹੈ।
ਗੁਰ ਕੀ ਸੁਰਤ ਨਿਕਟ ਕਰ ਜਾਨ,
ਹੁਣ ਇੱਥੇ ਇਹ ਸ਼ਬਦ ਆਇਆ ਗੁਰ ਕੀ ਸੁਰਤ ਨਿਕਟ ਕਰ ਜਾਨ, ਨਿਕਟ ਕਰ ਜਾਨ ਇੱਥੋਂ ਅਰਥ ਕਰਾਂਗੇ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਨੂੰ ਆਪਣੇ ਨੇੜੇ ਜਾਣ। ਸੱਚ ਇਹ ਹੀ ਗੁਰੂ ਦੀ ਸੁਰਤ ਹੈ, ਇਹ ਹੀ ਗੁਰੂ ਦਾ ਧਿਆਨ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਉਹਨੂੰ ਨੇੜੇ ਜਾਣਨਾ, ਇਹ ਗੁਰੂ ਦੀ ਸੁਰਤ ਹੈ, ਇਹ ਗੁਰੂ ਦਾ ਧਿਆਨ ਹੈ।
ਗੁਰ ਕਾ ਸ਼ਬਦ ਸਤ ਕਰ ਮਾਨ,
ਭਾਈ ਗੁਰਸਿੱਖਾ ਤੂੰ ਆਪਣੇ ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਬਚਨ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨ। ਜੋ ਗੁਰੂ ਕਹਿੰਦੇ ਨੇ ਨਾ, ਬਸ ਤੈਨੂੰ ਸਮਝ ਪੈ ਰਿਹਾ ਨਹੀਂ ਪੈ ਰਿਹਾ, ਤੇਰਾ ਭਲਾ ਇਹਦੇ ਵਿੱਚ ਹੀ ਤੂੰ ਸਤ ਬਚਨ ਕਰਕੇ ਮੰਨੀ ਜਾਣਾ। ਇਹੀ ਕਾਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰੂ ਦੇ ਬਚਨ ਨੂੰ ਅੱਖਾਂ ਮੀਟ ਕੇ ਮੰਨਣ ਵਾਸਤੇ ਕਹਿੰਦੀ ਹੈ ਕਿ ਜੋ ਗੁਰੂ ਨੇ ਕਹਿ ਦਿੱਤਾ ਸਤ, ਕੋਈ ਤਰਕ ਨਹੀਂ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ। ਤਾਂ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਸਤ ਕਰਕੇ ਮੰਨ, ਬਸ ਇਹਦੇ ਵਿੱਚ ਹੀ ਤੇਰਾ ਭਲਾ। ਇਤ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਓ ਜੀਓ। ਜੋ ਗੁਰੂ ਵਚਨ ਕਰੇ ਬਸ ਉਹਨੂੰ ਸਤ ਕਰਕੇ ਜਾਣ, ਉਹਦੇ ਵਿੱਚ ਤੇਰਾ ਭਲਾ ਹੋਵੇਗਾ, ਉਹਦੇ ਵਿੱਚ ਤੇਰਾ ਅੰਦਰ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣੇਗਾ। ਇਹੀ ਕਾਰਨ ਕਿ ਗੁਰੂ ਘਰ ਦੇ ਅੰਦਰ ਥੋੜ੍ਹੀ ਜਿਹੀ ਆਪ ਗੁਰਮੁਖੋ ਤਵੱਜੋ ਬਖਸ਼ਿਓ, ਕਿਉਂਕਿ ਰਸਤਾ ਥੋੜ੍ਹਾ ਜਿਹਾ ਤੁਸੀਂ ਛੱਡ ਦਿਓ, ਸੰਗਤ ਨੇ ਲੰਘ ਕੇ ਅੱਗੇ ਜਾਣਾ। ਪਲੀਜ਼, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਗੁਰੂ ਘਰ ਦੇ ਅੰਦਰ ਗੁਰੂ ਦਾ ਬਚਨ ਮੰਨਣ ਵਿੱਚ ਹੀ ਭਲਾ ਹੈ। ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕਈ ਸਾਖੀਆਂ ਘਟਨਾਵਾਂ ਪੜ੍ਹਨੇ, ਜਿਨ੍ਹਾਂ ਦਾ ਜ਼ਿਕਰ ਤਕਰੀਬਨ ਸਾਰੇ ਪੁਰਾਤਨ ਔਰ ਨਵੀਨ ਵਿਦਵਾਨਾਂ ਨੇ ਵੀ ਕੀਤਾ। ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦੇ ਘਰ ਵੀ ਜਾਂਦੇ ਆ। ਉਹਨਾਂ ਨੇ ਬਸ ਹੁਕਮ ਮੰਨਿਆ ਜੀ, ਜੋ ਗੁਰੂ ਜੀ ਨੇ ਕਹਿ ਦਿੱਤਾ ਸੱਤ ਬਚਨ। ਚਲੋ ਸਾਖੀਆਂ ਤਾਂ ਅਨੇਕਾਂ ਨੇ, ਮੈਂ ਕੋਈ ਸਾਖੀ ਦੀ ਡਿਟੇਲ 'ਚ ਨਹੀਂ ਜਾਣਾ, ਸਿਰਫ ਇੰਨੀ ਕੁ ਬੇਨਤੀ ਜੇ ਕਹਿ ਦਿੱਤਾ ਕਿ ਧਰਮਸ਼ਾਲਾ ਦੀ ਕੰਧ ਡਿੱਗੀ ਏ, ਸੰਗਤ ਸਵੇਰੇ ਆਉਣੀ ਏ, ਸਿਆਲ ਦੀਆਂ ਰਾਤਾਂ ਨੇ, ਇਹ ਧਰਮਸ਼ਾਲਾ ਦੀ ਕੰਧ ਬਣਾਓ। ਬਿਲਕੁਲ ਨਹੀਂ ਕਿਹਾ ਕਿ ਮਹਾਰਾਜ ਦਿਨ ਚੜ੍ਹ ਲੈਂਦੇ ਹੋ, ਦਿਨ ਚੜ੍ਹੇਗਾ ਤੇ ਬਣਾਵਾਂਗੇ। ਸੱਤ ਬਚਨ ਜੀ, ਰਾਤ ਨੂੰ ਮਿੱਟੀ ਲੈ ਕੇ ਕੰਧ ਬਣਾਉਣ ਲੱਗ ਪੈਂਦੇ ਨੇ ਬਾਬਾ ਲਹਿਣਾ ਜੀ। ਆਪਣੇ ਹੱਥਾਂ ਨਾਲ ਕਟੋਰਾ ਚਿੱਕੜ ਦੇ ਵੀ ਸੜ ਦਿੱਤਾ ਤੇ ਖਲੋ ਕੇ ਕਹਿੰਦੇ ਨੇ ਪੁਰਖਾ, ਹਾਲਾਂਕਿ ਪਰਿਵਾਰ ਦੇ ਬਾਕੀ ਜਿਹੜੇ ਸਮਝੀ ਉਹਨਾਂ ਨੂੰ ਵੀ ਕੋਲ ਕਿਹਾ, ਪਰ ਬਾਬਾ ਲਹਿਣਾ ਜੀ ਨੇ ਕਿਹਾ ਭਾਈ ਸਿੱਖਾ, ਇਸ ਕਟੋਰੇ ਨੂੰ ਚਿੱਕੜ ਚੋਂ ਕੱਢ, ਕੋਈ ਗਲਾ ਨਹੀਂ, ਬਸ ਸੱਤ ਬਚਨ ਕਹਿ ਕੇ ਕਟੋਰਾ ਕੱਢਣ ਤੁਰ ਪਏ। ਜੇ ਕਿਹਾ ਵੀ ਕਿੱਕਰ ਨੂੰ ਖਲਾ ਮਠਿਆਈ ਡਿੱਗੇਗੀ, ਸੱਤ ਬਚਨ ਕਹਿ ਕੇ ਕਿੱਕਰ ਵੱਲ ਚੱਲ ਪਏ। ਮੈਂ ਇੱਕ ਬੇਨਤੀ ਕਰਾਂਗਾ, ਸੱਚ ਇਵੇਂ ਕਿ ਗੁਰਮੁਖੋ, ਜਿੰਨਾ ਅੱਜ ਗਿਆਨ ਵੱਧ ਚੁੱਕਾ, ਜਿੰਨਾ ਤਰਕ ਦੀ ਕੋ ਥਾਂ ਹੈ, ਪਰ ਇੰਨੀ ਕੁ ਕੈਂਚੀ ਲੈ ਕੇ ਨਾ ਚੱਲੋ ਕਿ ਕਤਰਾਂ ਇੰਨੀਆਂ ਕੁ ਕਰ ਦਿਓ ਕਿ ਕੱਪੜਾ ਸੀ ਕੇ ਤਨ ਢੱਕਣ ਦੇ ਕਾਬਲ ਵੀ ਨਾ ਰਹੇ। ਕੈਂਚੀ ਦਾ ਚਾਹੀਦੀ, ਕੈਂਚੀ ਜਦੋਂ ਗਿਆਨ ਚੱਲੇਗਾ, ਕੈਂਚੀ ਤਰਕ ਦੀ ਤਰ੍ਹਾਂ, ਤਰਕ ਕੈਂਚੀ ਦੀ ਤਰ੍ਹਾਂ, ਕੈਂਚੀ ਨਾਲ ਓਨਾ ਕੁ ਕੱਠ ਜਿੰਨਾ ਕੁ ਤੇਰੇ ਤਨ ਢੱਕਣ ਜੋਗਾ ਕੁਝ ਬਣ ਜਾਂਦਾ। ਜੇ ਲੀਰਾਂ ਲੀਰਾਂ ਕਰ ਦੇਗਾ ਕੈਂਚੀ ਨਾਲ, ਤਨ ਕਿਹਦੇ ਨਾਲ ਢੱਕੇਗਾ? ਤਰਕ ਦੀ ਗੁੰਜਾਇਸ਼ ਕਹਿ, ਪਰ ਜਦੋਂ 10 ਪਾਤਸ਼ਾਹੀਆਂ ਨੇ 239 ਸਾਲ ਲਾ ਕੇ ਸਾਡੇ ਸਾਹਮਣੇ ਸਭ ਕਿਰਪਾ ਵਰਤਾ ਦਿੱਤੀ, ਫਿਰ ਉਹਨਾਂ ਤੇ ਤਰਕ ਕਰੀ ਜਾਣਾ, ਸ਼ੱਕ ਕਰੀ ਜਾਣਾ, ਏਦੋਂ ਵੱਡੀ ਬਦਕਿਸਮਤੀ ਨਹੀਂ? ਗੁਰੂ ਸਾਹਿਬ ਕਹਿੰਦੇ ਆ, ਜੋ ਮੇਰੇ ਗੁਰੂ ਨੇ ਕਹਿ ਦਿੱਤਾ ਸੱਤ ਬਚਨ, ਸੱਤ ਬਚਨ ਵਿੱਚ ਭਲਾ ਹੈ। ਤਾਂ ਹੀ ਤਾਂ ਸਤਿਗੁਰੂ ਅੱਜ ਕਹਿ ਰਿਹਾ, ਭਾਈ ਗੁਰਸਿੱਖਾ, ਗੁਰੂ ਦੇ ਸ਼ਬਦ ਨੂੰ ਸੱਤ ਸੱਤ ਕਰਕੇ ਮੰਨ। ਅਸੀਂ ਆਨੰਦ ਸਾਹਿਬ ਪੜ੍ਹਨੇ, ਗੁਰੂ ਅਮਰਦਾਸ ਮਹਾਰਾਜ ਆਪ ਜੀ ਨੂੰ ਪਤਾ ਹੈ, 60ਵਿਆਂ ਦੀ ਉਮਰ 'ਚ ਗੁਰੂ ਅੰਗਦ ਸਾਹਿਬ ਦੇ ਦਰਬਾਰ 'ਚ ਆਉਂਦੇ ਨੇ। ਆਨੰਦ ਸਾਹਿਬ 'ਚ ਇੱਕ ਬਚਨ ਕਹਿ ਜੀ, ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ, ਕਰਾਂ ਕਹਾਣੀ ਅਕਥ ਕਿਹੜੀ ਕਿਤ ਦੁਆਰਾ ਭਾਈ ਹੈ। ਇਹ ਸਵਾਲ ਹੈ ਜੀ, ਸਾਨੂੰ ਦੱਸੋ ਪਰਮਾਤਮਾ ਕਿਸ ਤਰੀਕੇ ਨਾਲ ਮਿਲ ਸਕਦਾ, ਕਿਤ ਦੁਆਰਾ, ਕਿਸ ਤਰੀਕੇ ਨਾਲ, ਕਿਤ ਦੁਆਰਾ ਭਾਈ ਹੈ। ਤੇ ਮਹਾਰਾਜ ਅੱਗੇ ਕਹਿੰਦੇ ਆ ਜੀ, ਤਨ ਮਨ ਧਨ ਸਭ ਸੌਂਪ ਗੁਰ ਕੋ। ਤਿੰਨ ਚੀਜ਼ਾਂ ਕਹਿ ਦਿੱਤੀਆਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਤੇ ਚੌਥਾ ਬਚਨ ਨਾਲ ਕਹਿ ਦਿੱਤਾ, ਹੁਕਮ ਮੰਨੇ ਭਾਈ ਹੈ, ਜਿਹੜਾ ਹੁਕਮ ਮੰਨੇਗਾ ਉਹੀ ਪਾਏਗਾ। ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹਲ ਮੇਰੇ ਮਨਾ। ਤੂੰ ਗੁਰੂ ਦੀ ਰਜ਼ਾ ਵਿੱਚ ਗੁਰੂ ਦੇ ਭਾਣੇ ਵੀ ਚੱਲ, ਗੁਰੂ ਦੇ ਬਚਨ ਨੂੰ ਸੱਤ ਕਰਕੇ ਜਾਣ। ਧੰਨ ਗੁਰੂ ਅਰਜੁਨ ਦੇ ਮਹਾਰਾਜ, ਇਹ ਬਖਸ਼ਿਸ਼ ਕਰ ਰਹੇ ਹਨ।
ਗੁਰ ਬਚਨੀ ਸੰਸਾਰ ਸੁਖ ਦੁੱਖ।
ਫਿਰ ਅਗਲਾ ਬਚਨ, ਜਦੋਂ ਗੁਰੂ ਦੇ ਬਚਨਾਂ ਨੂੰ ਤੂੰ ਮੰਨ ਲਏਗਾ, ਤੇਰੀ ਜ਼ਿੰਦਗੀ ਅੰਦਰ ਹੋਵੇਗਾ ਕੀ ਕਿ ਗੁਰੂ ਕੇ ਬਚਨ ਮੰਨਣ ਵਾਲਾ ਸੰਸਾਰ, ਉਹਦੇ ਸਾਹਮਣੇ ਦੁੱਖ ਆਵੇ ਸੁੱਖ ਆਵੇ, ਸੱਚ ਇਹ ਵੀ ਦੁੱਖ ਤੇ ਸੁੱਖ ਨੂੰ ਬਰਾਬਰ ਜਾਣਦਾ ਹੈ। ਤੈਸਾ ਹਰਖ ਤੈਸਾ ਉਸੋਗ, ਸਦਾ ਆਨੰਦ ਤੈ ਨਾਹੇ ਵਿਯੋਗ, ਤੈਸਾ ਸਵਰਨ तैसी उस माटी तैसा अमृत तैसी बेखाटी तैसा मान तैसा अभिमान तैसा रंक तैसा राजान जो वरताए साई जुगत नानक ओ पुर कहिए जीवन मुक्त। गुरु दे बचना नाल दुख ते सुख इनू इंसान बराबर जानदा है।
कदी ना ब्यापे त्रिसना भूख।
जदो बचन नू सत करके मान लिया फिर महाराज कहिंदे ने कदे ना ब्यापे त्रिशना भूख। उस बंदे नू कदी भूख नहीं व्यापदी, उस बंदे नू कदी त्रिशना नहीं व्यापदी। उस बंदे दियां इच्छावां अंदर दे फुरने गुरु दे बचना नाल पूरे हो जांदे आ। इसे करके गुरु अंगद देव जी का एक बचन है, मैं थोड़ा जा संखेप जा सांझा कर देना। आ साडी जबान जिस दिन दे जम्मे आ उस दिन दी बोलनी, उदू बाद शुरू हुई चखना शुरू कीता। सारी जिंदगी मूह बोलदा रहा खांदा रहा पर रज्या नहीं। अखां ने कई चोज तमाशे देखे रंग तमाशे देखे ये दो पुतलियां रजिया नहीं। कन बहुत कुछ सुन चुके ने बहुत कुछ सुन गए अजे भी रजे नहीं। पर सतगुरु कहिंदे ने जदों कोई गुरु दे शब्द की कमाई करदा उहदे सारे इंद्रे अपने आप ही रज जांदे। आखण आखण रजिया सुन ना रजे कन अखी देख ना रजिया गुण गाह की कवन भुखिया भुख ना उतरे गली भुख ना जाए नानक भुखा तां रजे जां गुण कहे गुणी समाए। उदो रज गया सतगुरु बचन कर रहा उन्हूं कोई भुख कोई तृष्णा नहीं व्यापदी।
मन संतोख शब्द गुर राजे
उदे मन दे अंदर संतोख आ जांदा है। गुरु दा शब्द उन्हूं अंदरों रजा देंदा है रजन दा। वेखो जी ये थोड़ी जी बेनती सुनियो रजन दे अर्थ जिवें रोटी खाने इस तरह नहीं। मान लो भी तीन चार प्रशादे सीगे कहते हुण मैं रज गया। उस रजन तो बाद जे भुख दी फिर भी गुंजाइश है। फिर सुनो रजन दे अर्थ की ने। मान लो असी प्रशादा छकिया कोई चीज खाधी असी क्या बस बस जी खून नहीं खाना मैं रज गया। पर ओ रजना जेड़ा है थोड़े टाइम तो बाद भुख का रूप धारण कर जांदा है। पांच चार घंटे तो बाद जेड़ा कहिंदा पेट ते हाथ मार के बाद जी उन फुल हो गए कोई आवाज मार के कहिंदा जी घर च बनाया की है। वह रजना नहीं वह भुख की भुख रही वक्ती है। पर गुरु के सिखो जिन्हों शब्द राही रजना मिल जाए उन्हू कदी भुख व्यापदी ही नहीं। वह रजना ढिड का रजना नहीं वह एक अंदर का संतोख है सबर है जिन्हों ओ दाता दात बख्श देवे वह सदीव कार रज जांदा है।
जप गोबिंद पढ़ दे सब काजे।
हजूर कहिंदे आ भाई गुरु का शब्द अंदर नू रजा दिंदा ते एक काम कर गोबिंद नू जप वाहगुरु जी नू जप ते उनू जपेगा वो इन्ना कृपालू है सच एवे वो अत दे भैड़े तो भैड़े कर्मा उत्ते भी पड़दे पा के उन्हां नू कज देंदा है। गोबिंद नू जप वो पड़दे कजन वाला है सचमुच उहदे वर्गा पड़दे कज कोई भी नहीं। ताही तां गुरु गोबिंद सिंह जी ने बख्शिश की दीन दयाल दया निध दोखन देखत है पर देत न हारे। निर्गुण राख लिया संतन का सदका महाराज कहने सतगुरु ढाक लिया मोहे पापी पड़दा। बड़ा प्यारा बचन किया कहने रब दे महापुरखां दी कृपा नाल उन्हां दी कमाई नाल मेरे वर्गे निर्गुण नू सत संगत दी तुफैलिश रख लिया पापां उत्ते पड़दा पा के ढक दिता। गोबिंद नू जप गोबिंद तेरे पर्दे कजदा है।
गुर परमेसर गुर गोविंद
जेड़ी गल आपां शुरू कीती सी गुर परमेसर गुर गोबिंद। धन गुरु अर्जुन साहब कहिंदे ने गुरु ही परमेसर है गुरु गोबिंद है। इहदा अर्थ फिर स्पष्ट गुरु विच आप परमात्मा वरदा है गुरु विच आप परमेश्वर वरदा है। इसे करके भाई नंद लाल साहब जी वर्गा गुरमुख विद्वान जदों गुरु गोबिंद सिंह जी की सिफत करते दास पिछले दिन जदों विचार करने अर्ज की सी वो कहिंदे ने असी कहिंदे शस्त्रधारी नीले दे शाह सवार बाजां वाले तीरां वाले चक्रां वाले कलगियां वाले ਭਾਈ ਸਾਹਿਬ ਜਦੋਂ ਦੇਖਦੇ ਨੇ ਆਨੰਦਪੁਰ ਸਾਹਿਬ ਦੀ ਪਹਾੜੀ ਤੇ ਖਲੋ ਕੇ ਚਾਰ ਚੁਫੇਰਾ ਅਸਮਾਨ ਵੱਲ ਨਜ਼ਰ ਜਾਂਦੀ ਏ, ਦੂਰ ਸਤਲੁਜ ਦਰਿਆ ਵੱਲ ਦੇਖਦੇ ਨੇ, ਅੱਤ ਦੀ ਰਮਣੀਕ ਹਰ ਚੀਜ਼ ਨੂੰ ਦੇਖ ਕੇ ਕਹਿੰਦੇ ਨੇ ਸੰਸਾਰ ਦੇ ਲੋਕੋ, ਇਸ ਸਾਰੀਆਂ ਚੀਜ਼ਾਂ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਗੁਰੂ ਗੋਬਿੰਦ ਸਿੰਘ ਸਭ ਕੁਝ ਬਣਾਉਣ ਵਾਲੇ ਨੇ। ਉਹਨਾਂ ਦਾ ਸ਼ਬਦ ਕਹਿ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਹਰ ਕਾਰ ਦੇ ਕਰਤੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ, ਜਿਹਦਾ ਕੋਈ ਵੀ ਸਹਾਰਾ ਨਹੀਂ, ਉਹਨਾਂ ਦਾ ਯਾਰ ਹੈ ਗੁਰੂ ਗੋਬਿੰਦ ਸਿੰਘ। ਸੱਚੇ ਪਾਤਸ਼ਾਹ ਮਹਾਰਾਜ ਅੱਜ ਕਹਿ ਰਹੇ ਨੇ ਗੁਰੂ ਗੋਬਿੰਦ ਕਹਿ, ਗੁਰੂ ਹੀ ਪਰਮੇਸ਼ਰ ਕਹਿ।
ਗੁਰਦਾਤਾ ਦਇਆਲ ਬਖਸ਼ਿੰਦ,
ਗੁਰਮੁਖੋ ਗੁਰੂ ਦਾਤਾ ਹੈ, ਦਾਤਾ ਵੰਡਦਾ ਹੈ। ਗੁਰੂ ਮੰਗਤਾ ਨਹੀਂ, ਉਹਨੂੰ ਤਾਂ ਲੋੜ ਹੀ ਕੋਈ ਨਹੀਂ। ਮੰਨ ਲਓ ਜੇ ਅਸੀਂ ਗੋਲਕ ਵਿੱਚ ਮਾਇਆ ਪਾ ਰਹੇ ਹਾਂ, ਇਸ ਮੁਲਕ ਦੀ ਕਰੰਸੀ ਹੈ ਜੀ, ਇਹ ਮਿੱਟੀ ਵੀ ਹੋਊਗੀ, ਹੋ ਵੀ ਸਕਦੀ। ਅਸੀਂ ਜੇ ਕੋਈ ਦੇਣੇ ਪਏ ਹਾਂ, ਅਸੀਂ ਗੁਰੂ ਨੂੰ ਭੇਟਾ ਦੇਣ ਆਉਂਦੇ ਹਾਂ, ਗੁਰੂ ਨੂੰ ਦਾਨ ਨਹੀਂ ਦੇਈਦਾ। ਸ਼ਾਇਦ ਇੱਕ ਦਿਨ ਬੇਨਤੀ ਕੀਤੀ ਸੀ ਕਿ ਗੁਰੂ ਘਰ 'ਚ ਦਾਨ ਲਫ਼ਜ਼ ਵਰਚਨ ਤੋਂ ਸੰਕੇਚ ਕਰੀਏ ਵੀ ਗੁਰੂ ਨੂੰ ਦਾਨ ਦਿਓ। ਨਹੀਂ ਗੁਰਮੁਖੋ, ਦਾਨ ਹਮੇਸ਼ਾ ਦਾਤਾ ਦਿੰਦਾ ਹੁੰਦਾ ਹੈ, ਅਤੇ ਭੇਟਾ ਹਮੇਸ਼ਾ ਜਿਸ ਤੋਂ ਦਾਤ ਮਿਲੀ ਹੁੰਦੀ ਉਹਦਾ ਨਜ਼ਰਾਨਾ ਦਿੱਤਾ ਜਾਂਦਾ, ਸ਼ੁਕਰਾਨਾ ਕੀਤਾ ਜਾਂਦਾ। ਗੁਰੂ ਨੂੰ ਦਾਤ ਨਹੀਂ ਦਿੰਦੇ, ਗੁਰੂ ਨੂੰ ਦਾਨ ਨਹੀਂ ਦਿੰਦੇ, ਆਪਾਂ ਭੇਟਾ ਦਿੰਦੇ ਹਾਂ। ਮਹਾਰਾਜ ਕਹਿੰਦੇ ਨੇ ਇਹ ਮੇਰੇ ਸਤਿਗੁਰੂ ਦਾਤਾ ਜੀ ਨੇ, ਗੁਰਦਾਤਾ ਗੁਰ ਹਿਵੈ ਕਰ ਗੁਰ ਦੀਪਕ ਤਿਉਂ ਲੋਏ। ਗੁਰੂ ਦਿਆਲ ਹੈ, ਗੁਰੂ ਬਖਸ਼ਿੰਦ ਹੈ, ਬਖਸ਼ ਦਿੰਦਾ ਗੁਨਾਹਗਾਰਾਂ ਨੂੰ।
ਗੁਰ ਚਰਨੀ ਜਾਂ ਕਾ ਮਨ ਲਾਗਾ,
ਜਿਸ ਦਾ ਮਨ ਗੁਰੂ ਦੇ ਚਰਨਾਂ ਵਿੱਚ ਧੰਨ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਨੇ ਲੱਗ ਗਿਆ ਹੈ।
ਨਾਨਕ ਦਾਸ ਤਿਸ ਪੂਰਨ ਭਾਗਾ,
ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਸਿੱਖੋ, ਉਹਦੇ ਭਾਗ ਬੜੇ ਪੂਰਨ ਨੇ, ਬੜੇ ਉੱਚੇ ਭਾਗ ਨੇ, ਉਹਦੀ ਕਿਸਮਤ ਬੜੀ ਚੰਗੀ ਜੀ, ਜਿਹਦਾ ਚਿੱਤ ਗੁਰੂ ਦੇ ਚਰਨਾਂ ਵਿੱਚ ਲੱਗ ਜਾਏ। ਇਸ ਸਾਰੇ ਸ਼ਬਦ ਵਿੱਚ ਸਿਰਫ ਗੁਰੂ ਦੀ ਉਪਮਾ ਕੀਤੀ ਗਈ ਹੈ। ਅਤੇ ਮੈਂ ਸਮਾਪਤੀ 'ਤੇ ਕਹਾਂਗਾ ਕਿ ਗੁਰਮੁਖੋ, ਜੇ ਤੁਸੀਂ ਧੰਨ ਧੰਨ ਗੁਰੂ ਰਾਮਦਾਸ ਕਹਿੰਦੇ ਹੋ, ਇਹ ਵੀ ਪਰਮਾਤਮਾ ਦੀ ਸਿਫਤ ਹੈ। ਜੇ ਤੁਸੀਂ ਜਪਿਓ ਜਿਨ ਅਰਜੁਨ ਦੇਵ ਗੁਰੂ ਕਹਿੰਦੇ ਹੋ, ਇਹ ਵੀ ਗੁਰੂ ਪਰਮਾਤਮਾ ਦੀ ਸਿਫਤ ਹੈ। ਆਪ ਜੀ ਧੰਨ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਹੋ, ਇਹ ਵੀ ਪਰਮਾਤਮਾ ਦੀ ਸਿਫਤ ਹੈ। ਸਮਾਪਤੀ 'ਤੇ ਸਵਈਆ ਕਿ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿੱਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਤ ਰਿਧ ਸਿੱਧ ਨਵਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧੰਨ ਧੰਨ ਕਰੋ। ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ, ਨਰੋ ਭਲੇ ਪੁਰਖੋ ਉਹਨੂੰ ਸਿਮਰੋ ਜਿਸ ਗੁਰੂ ਦਾ ਨਾਮ ਲਿਆ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਆਓ ਇਸ ਅੰਮ੍ਰਿਤ ਸ਼ਬਦ ਦੇ ਅਖੀਰਲੇ ਪਦੇ ਸ਼ਰਵਣ ਕਰੋ ਜੀ।
ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਇਆਲ ਬਖਸ਼ਿੰਦ, ਗੁਰ ਚਰਨੀ ਜਾ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।